भगत कबीर जी ने भी लिखिया है, कंचन स्यों पाइया नहीं तोल, मन दे राम लिया है मोल। सोने दे बदले, दौलत दे बदले, माया दे पिछे रब नहीं कदे किसी नूं मिलिया ते ना ही मिल सकदा है। हाँ, जिन्हें अपना मन दे दिता है गल उदों बनती है। महात्मा बुद्ध बैठे सन और उन्हां दी महिमा, उन्हां दी वडियाई सुन के एक राजा महात्मा बुद्ध दी शरण विच आया। उहदे अंदर जिज्ञासा पैदा हो चुकी सी बई मैं निर्वाण पद नूं हासिल करना है। राजे दे नाल राणी भी सी। राजा ते राणी दोवें महात्मा बुद्ध दे अग्गे जा के खलो गए। महात्मा बुद्ध ज्यादातर ध्यान विच ही मगन रहिंदे सन, कदे कदे नेत्र खोलदे। आखिर जदों महात्मा बुद्ध ने नेत्र खोले, राजे नूं पुछिया, राजन किवें आए हो? उसने आखिया, महाराज असीं उपदेश लैण वास्ते आए हाँ। अगों सवाल कीता, कुछ भेटा भी लियाए हो? जिस गुरु दे कोलों उपदेश लैणा होवे उहनूं भेटा भी देणी पैंदी है। तां उस वेले राजे ने एक बड़ा कीमती हीरा भेट कर दिता ते राणी ने एक फुल सुंदर ਉਹ ਮਹਾਤਮਾ ਬੁੱਧ ਦੀ ਭੇਟਾ ਕਰ ਦਿੱਤਾ ਤੇ ਦੋਵੇਂ ਜਾਣਿਆਂ ਨੇ ਆਪਣੀ ਭੇਟਾ ਮਹਾਤਮਾ ਬੁੱਧ ਦੇ ਚਰਨਾਂ ਵਿੱਚ ਰੱਖ ਦਿੱਤੀ। ਮਹਾਤਮਾ ਬੁੱਧ ਉਹਨਾਂ ਦੀ ਅੰਦਰਲੀ ਜਿਗਿਆਸਾ ਨੂੰ ਵੇਖ ਕੇ ਕਹਿਣ ਲੱਗੇ, ਪਿਆਰਿਓ, ਜਿਹੜੀ ਹੋਰ ਕੋਈ ਭੇਟਾ ਲਿਆਏ ਹੋ ਉਹ ਵੀ ਹੁਣ ਅਰਪਣ ਕਰ ਦਿਓ। ਰਾਜਾ ਤੇ ਰਾਣੀ ਹੈਰਾਨ ਸਨ, ਹੀਰਾ ਵੀ ਭੇਟ ਹੋ ਗਿਆ, ਫੁੱਲ ਵੀ ਭੇਟਾ ਹੋ ਗਿਆ, ਹੁਣ ਹੈ ਕੀ? ਉਹਨਾਂ ਨੇ ਆਪਣਾ ਸਿਰ ਉਹਨਾਂ ਦੇ ਚਰਨਾਂ 'ਤੇ ਰੱਖ ਦਿੱਤਾ, ਮਨ ਦੀਆ ਸਿਰ ਨਾਲ। ਜਦੋਂ ਸਿਰ ਚਰਨਾਂ 'ਤੇ ਰੱਖਿਆ ਤਾਂ ਮਹਾਤਮਾ ਬੁੱਧ ਹੱਸ ਪਏ, ਕਹਿਣ ਲੱਗੇ, ਪਿਆਰਿਓ, ਜਿਹੜੀ ਹੋਰ ਭੇਟਾ ਹੈ ਹੁਣ ਉਹ ਵੀ ਨਾਲ ਹੀ ਦੇ ਦਿਓ। ਇਹ ਹੈਰਾਨ ਹੋਏ, ਕਹਿੰਦੇ, ਹੁਣ ਹੱਥ ਵੀ ਖਾਲੀ ਨੇ, ਸਿਰ ਵੀ ਚਰਨਾਂ 'ਤੇ ਰੱਖ ਦਿੱਤਾ, ਹੋਰ ਕੀ ਪਿੱਛੇ ਰਹਿ ਗਏ? ਮਹਾਤਮਾ ਬੁੱਧ ਕਹਿਣ ਲੱਗੇ, ਪਿਆਰਿਓ, ਜਿਹੜਾ ਮਨ ਲੈ ਕੇ ਆਏ ਹੋ ਇਹ ਮਨ ਵੀ ਹੁਣ ਭੇਟਾ ਕਰੋ। ਮਨ ਨੂੰ ਤੁਸੀਂ ਨਾਲ ਨਹੀਂ ਲੈ ਕੇ ਜਾਣਾ, ਆਪਣੀ ਸੋਚ ਨੂੰ, ਆਪਣੇ ਵਿਚਾਰਾਂ ਨੂੰ, ਆਪਣੇ ਖਿਆਲਾਂ ਨੂੰ ਹੁਣ ਇੱਥੇ ਹੀ ਭੇਟਾ ਕਰ ਦਿਓ। ਜਦੋਂ ਇਹ ਗੱਲ ਆਖੀ ਤਾਂ ਉਸ ਵੇਲੇ ਇਹਨਾਂ ਨੇ ਆਪਣਾ ਮਨ ਵੀ ਭੇਟਾ ਕਰ ਦਿੱਤਾ ਅਤੇ ਉਸ ਵੇਲੇ ਮਹਾਤਮਾ ਬੁੱਧ ਦੀ ਐਸੀ ਕਿਰਪਾ ਦ੍ਰਿਸ਼ਟੀ ਹੋਈ, ਇਹਨਾਂ ਨੂੰ ਉਪਦੇਸ਼ ਵੀ ਮਿਲਿਆ ਅਤੇ ਗਿਆਨ ਵੀ ਪ੍ਰਾਪਤ ਹੋ ਗਿਆ ਅਤੇ ਨਿਰਵਾਣ ਪਦਵੀ ਵੀ ਪ੍ਰਾਪਤ ਕਰ ਲਈ। ਜਦੋਂ ਮਨ ਦਿੱਤਾ ਉਦੋਂ ਸਾਰਾ ਕੁਛ ਮਿਲਿਆ। ਹੁਣ ਅਸੀਂ ਵੀ ਗੁਰੂ ਨੂੰ ਮੱਥਾ 'ਤੇ ਟੇਕਦੇ ਹਾਂ, ਮਾਇਆ, ਡਾਲਰ, ਰੁਮਾਲੇ, ਹੋਰ ਕਈ ਚੀਜ਼ਾਂ ਅਸੀਂ ਭੇਟ ਕਰਦੇ ਹਾਂ, ਪਰ ਇਹਦੇ ਨਾਲ ਆਪਣਾ ਸਿਰ ਵੀ ਕਿਸੇ ਹੱਦ ਤੱਕ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਭੇਟਾ ਕਰ ਦਿੰਦੇ ਹਾਂ, ਪਰ ਅਸੀਂ ਮਨ ਨਹੀਂ ਦਿੰਦੇ। ਪਰ ਸਤਿਗੁਰੂ ਕਹਿੰਦੇ ਨੇ ਮਨ ਵੀ ਦੇਣਾ ਪਵੇਗਾ। ਦੋ ਮਹਾਤਮਾ ਸਨ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੀ ਧਰਤੀ 'ਤੇ ਉਹਨਾਂ ਦਾ ਮਿਲਾਪ ਹੋਇਆ। ਇੱਕ ਸਨ ਸੰਤ ਬਾਬਾ ਹਰਨਾਮ ਸਿੰਘ ਜੀ ਲੰਗਰ ਸਾਹਿਬ ਵਾਲੇ ਅਤੇ ਦੂਸਰੇ ਸਨ ਇਧਰੋਂ ਫਤਿਹਗੜ੍ਹ ਸਾਹਿਬ ਦੇ ਇਲਾਕੇ ਵਿੱਚ ਲੰਗਰ ਦੀ ਸੇਵਾ ਕਰਨ ਵਾਲੇ ਸਨ ਬਾਬਾ ਸੰਤੋਖ ਸਿੰਘ ਜੀ। ਇਹ ਬਾਬਾ ਸੰਤੋਖ ਸਿੰਘ ਜੀ ਨੇ ਬਚਨ ਸੁਣਾਇਆ। ਉਹ ਕਹਿਣ ਲੱਗੇ, ਅਸੀਂ ਸੰਗਤ ਨੂੰ ਨਾਲ ਲੈ ਕੇ ਜਦੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਲਈ ਗਏ ਤਾਂ ਉੱਥੇ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਨਾਲ ਬੜਾ ਪ੍ਰੇਮ ਹੋ ਗਿਆ। ਕੁਝ ਸਮਾਂ ਉੱਥੇ ਰਹਿ ਕੇ ਦਰਸ਼ਨ ਦੀਦਾਰੇ ਕੀਤੇ। ਜਦੋਂ ਵਾਪਸ ਮੁੜਨ ਲੱਗੇ, ਸੰਤ ਬਾਬਾ ਹਰਨਾਮ ਸਿੰਘ ਜੀ ਨੇ ਆਖਿਆ, ਤੁਸੀਂ ਬੜੀ ਦੂਰੋਂ ਸ਼ਰਧਾ ਭਾਵਨਾ ਪਿਆਰ ਦੇ ਨਾਲ ਆਏ ਹੋ ਗੁਰੂ ਦੇ ਦਰ 'ਤੇ, ਤੁਸੀਂ ਜੋ ਵੀ ਇੱਛਾ ਹੈ ਸਾਨੂੰ ਦੱਸੋ, ਉਹ ਤੁਹਾਨੂੰ ਚੀਜ਼ ਪ੍ਰਾਪਤ ਹੋ ਜਾਵੇਗੀ। ਸੰਤ ਬਾਬਾ ਸੰਤੋਖ ਸਿੰਘ ਜੀ ਕਹਿਣ ਲੱਗੇ, ਅੱਛਾ, ਜੋ ਮੰਗਾਂਗੇ ਉਹੀ ਕੁਛ ਮਿਲ ਸਕਦਾ ਹੈ? ਹਾਂ, ਜ਼ਰੂਰ ਮਿਲੇਗਾ। ਤੀਜੀ ਵਾਰੀ ਫਿਰ ਇਹ ਬਚਨ ਕੀਤਾ, ਸੱਚੀ ਗੱਲ ਹੈ, ਜੋ ਮੰਗਾਂਗੇ ਉਹੀ ਮਿਲੇਗਾ? ਸੰਤ ਬਾਬਾ ਹਰਨਾਮ ਸਿੰਘ ਜੀ ਕਹਿਣ ਲੱਗੇ, ਹਾਂ, ਉਹੀ ਮਿਲੇਗਾ। ਅਤੇ ਸੰਤ ਬਾਬਾ ਸੰਤੋਖ ਸਿੰਘ ਜੀ ਕਹਿਣ ਲੱਗੇ, ਅੱਛਾ, ਫਿਰ ਇਉਂ ਕਰੋ, ਤੁਸੀਂ ਆਪਣਾ ਮਨ ਸਾਨੂੰ ਦੇ ਦਿਓ। ਇਹ ਮਹਾਂਪੁਰਖਾਂ ਦੀਆਂ ਐਸੀਆਂ ਹੀ ਵਿਚਾਰਾਂ ਹੁੰਦੀਆਂ ਨੇ। ਕਹਿਣ ਲੱਗੇ, ਤੁਸੀਂ ਫਿਰ ਆਪਣਾ ਮਨ ਸਾਨੂੰ ਦੇ ਦਿਓ। ਜਦੋਂ ਇਹ ਗੱਲ ਆਖੀ ਤਾਂ ਉਸ ਵੇਲੇ ਸੰਤ ਬਾਬਾ ਹਰਨਾਮ ਸਿੰਘ ਜੀ ਬਹੁਤ ਡੂੰਘੇ ਧਿਆਨ ਦੇ ਵਿੱਚ ਮਗਨ ਹੋਏ। ਕੁਛ ਪਲ ਅੱਖਾਂ ਵੀ ਬੰਦ ਹੋਈਆਂ, ਸੋਚ ਵਿਚਾਰ ਕੇ ਕਹਿਣ ਲੱਗੇ, ਬਈ ਇਹ ਜਿਹੜਾ ਮਨ ਹੈ ਅਸੀਂ ਤੁਹਾਨੂੰ ਨਹੀਂ ਦੇ ਸਕਦੇ, ਕੁਛ ਹੋਰ ਮੰਗੋ। ਉਹ ਕਹਿਣ ਲੱਗੇ, ਤੁਸਾਂ ਆਖਿਆ ਸੀ ਜੋ ਮੰਗੋਗੇ ਉਹੀ ਕੁਛ ਮਿਲ ਸਕਦਾ, ਤੁਸੀਂ ਹੁਣ ਆਪਣੇ ਬਚਨਾਂ ਤੋਂ ਕਿਉਂ ਪਿੱਛੇ ਹਟਦੇ ਹੋ? ਸੰਤ ਬਾਬਾ ਹਰਨਾਮ ਸਿੰਘ ਜੀ ਕਹਿਣ ਲੱਗੇ, ਇਹ ਜਿਹੜਾ ਮਨ ਹੈ ਅਸੀਂ ਕਿਸੇ ਨੂੰ ਹੋਰ ਦੇ ਚੁੱਕੇ ਹਾਂ, ਮਤਲਬ ਸੀ ਗੁਰੂ ਨੂੰ ਦੇ ਚੁੱਕੇ ਹਾਂ। ਇਸ ਲਈ ਜਿਹੜਾ ਇੱਕ ਵਾਰੀ ਕਿਸੇ ਨੂੰ ਕੋਈ ਚੀਜ਼ ਕੋਈ ਪਦਾਰਥ ਦੇ ਦਈਏ, ਮੁੜ ਕੇ ਉਹਦੇ ਉੱਤੇ ਮੇਰ ਖਤਮ ਹੋ ਜਾਂਦੀ ਹੈ, ਤੁਸੀਂ ਕੁਛ ਹੋਰ ਮੰਗ ਲਵੋ। ਅਤੇ ਫਿਰ ਉਹਨਾਂ ਨੇ ਦੂਜਾ ਇਹ ਸਵਾਲ ਕੀਤਾ, ਕਹਿੰਦੇ ਚੰਗਾ ਫਿਰ ਇਉਂ ਕਰੋ, ਜੇ ਤੁਸੀਂ ਆਪਣਾ ਮਨ ਸਾਨੂੰ ਨਹੀਂ ਦੇ ਸਕਦੇ, ਅਤੇ ਜਿਸ ਨੂੰ ਤੁਸੀਂ ਆਪਣਾ ਮਨ ਦਿੱਤਾ ਹੈ ਅਤੇ ਸਾਡਾ ਮਨ ਵੀ ਉਸਨੂੰ ਦੇ ਦਿਓ। ਗੱਲ ਬੜੀ ਸਪਸ਼ਟ ਵੀ ਸੀ ਅਤੇ ਬੜੀ ਗੰਭੀਰ ਵੀ ਸੀ। ਉਸ ਵੇਲੇ ਸੰਤ ਬਾਬਾ ਹਰਨਾਮ ਸਿੰਘ ਜੀ ਬੜੇ ਖੁਸ਼ ਹੋਏ, ਕਹਿਣ ਲੱਗੇ, ਆਓ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਲੈ ਗਏ, ਅਰਦਾਸ ਕੀਤੀ, ਕਿਉਂਕਿ ਹੁਣ ਹੋਰ ਤਾਂ ਕੁਝ ਨਹੀਂ ਹੋ ਸਕਦਾ, ਅਰਦਾਸ ਕੀਤੀ, ਸੱਚੇ ਪਾਤਸ਼ਾਹ ਇਹ ਤੁਹਾਡੇ ਦਰ 'ਤੇ ਆਏ ਨੇ ਅਤੇ ਕਿਰਪਾ ਕਰੋ, ਇਹਨਾਂ ਦਾ ਮਨ ਵੀ ਆਪਣੇ ਚਰਨਾਂ ਦੇ ਵਿੱਚ ਲੈ ਲਵੋ, ਬਸ ਇਹੀ ਕੁਛ ਹੋ ਸਕਦਾ, ਹੋਰ ਅਸੀਂ ਕਰ ਵੀ ਕੀ ਸਕਦੇ ਹਾਂ। ਹਜ਼ੂਰ ਕਹਿੰਦੇ, ਭਾਈ ਗੱਲ ਉਦੋਂ ਬਣਦੀ ਹੈ ਜਦੋਂ ਅਸੀਂ ਸਿਰ ਦੇ ਨਾਲ ਆਪਣਾ ਮਨ ਵੀ ਗੁਰੂ ਨੂੰ ਦੇ ਦੇਈਏ, ਅਤੇ ਫਿਰ ਗੁਰੂ ਦੇ ਪਾਸੋਂ ਜੋ ਵੀ ਮੰਗੀਏ ਉਹੀ ਕੁਛ ਮਿਲਦਾ ਹੈ।
ਤ੍ਰਿਪਵਨ ਖੋਜ ਢੰਡੋਲਿਆ ਗੁਰਮੁਖ ਖੋਜ ਨਿਹਾਲ।
ਹਜ਼ੂਰ ਕਹਿੰਦੇ, ਪਹਿਲਾਂ ਜਿਹੜੇ ਤ੍ਰਿਪਵਨ ਸਨ, ਤਿੰਨ ਲੋਕ ਸਨ, ਉਹਨਾਂ ਦੀ ਖੋਜ ਕਰਕੇ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਕੁਝ ਨਾ ਹੱਥ ਲੱਗਿਆ। ਗੁਰਮੁਖ ਖੋਜ ਨਿਹਾਲ, ਜਦੋਂ ਗੁਰੂ ਦੁਆਰਾ ਆਪਣੇ ਅੰਦਰ ਦੀ ਖੋਜ ਕੀਤੀ ਅਤੇ ਨਿਹਾਲ, ਅਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਅੰਦਰੋਂ ਤੱਕ ਲਿਆ, ਅੰਦਰੋਂ ਵੇਖ ਲਿਆ।
ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਤਿਗੁਰ ਮੇਲ ਮਿਲਾਇਆ, ਵੀ ਸਤਿਗੁਰੂ ਨੇ ਕਿਰਪਾ ਕੀਤੀ, ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਮੇਲ ਵਿੱਚ ਮਿਲਾ ਦਿੱਤਾ, ਨਾਨਕ ਸੋ ਪ੍ਰਭ ਨਾਲ। ਹੁਣ ਜਿਸ ਵਾਹਿਗੁਰੂ ਨੂੰ ਅਸੀਂ ਪਹਿਲਾਂ ਦੂਰ ਸਮਝਦੇ ਸਾਂ, ਨਾਨਕ ਸੋ ਪ੍ਰਭ ਨਾਲ, ਹੁਣ ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਸਾਡੇ ਨਾਲ ਵਸ ਰਿਹਾ ਹੈ। ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਆ ਭੰਗੰਗ ਬਹਿਪੂਤੇ। ਜਦੋਂ ਸਤਿਗੁਰੂ ਨੇ ਕਿਰਪਾ ਕੀਤੀ ਅਤੇ ਉਸ ਵਾਹਿਗੁਰੂ ਦੇ ਮੇਲ ਵਿੱਚ ਸਾਨੂੰ ਮਿਲਾ ਦਿੱਤਾ, ਅਤੇ ਹੁਣ ਉਹ ਵਾਹਿਗੁਰੂ ਹਮੇਸ਼ਾ ਸਾਡੇ ਅੰਗ ਸੰਗ ਵਸ ਰਿਹਾ ਹੈ।
ਸ੍ਰੀ ਰਾਗ ਮਹੱਲਾ ਪਹਿਲਾ, ਮਰਨ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ 17ਵੇਂ ਸ਼ਬਦ ਦੇ ਅੰਦਰ ਅਸਲੀ ਜਿਹੜੀ ਗੁਰਮੁਖਾਂ ਦੀ ਅਵਸਥਾ ਹੈ ਉਹਦਾ ਹੁਣ ਨਿਰਣਾ ਕਰਦੇ ਨੇ। ਰਹਾਉ ਦੀਆਂ ਪੰਕਤੀਆਂ ਵਿੱਚ ਜੀਵ ਆਤਮਾ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਹੈ, ਜੀਅਰੇ ਰਾਮ ਜਪਤ ਮਨ ਮਾਨ, ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ। ਰਹਾਉ ਹਜ਼ੂਰ ਕਹਿੰਦੇ, ਜੀਅਰੇ ਰਾਮ ਜਪਤ, ਐ ਜੀਅੜੇ ਐ ਮਨ, ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਮਨ ਮਾਨ, ਸਾਡਾ ਮਨ, ਮਾਨ ਦਾ ਅਰਥ ਹੈ ਮੰਨ ਗਿਆ ਹੈ। ਜਦੋਂ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਦੇ ਹਾਂ ਅਤੇ ਸਾਡਾ ਮਨ ਵਾਹਿਗੁਰੂ 'ਤੇ ਪਤੀ ਜਾਂਦਾ, ਅੰਤਰ ਲਾਗੀ ਜਲ ਬੁਝੀ, ਇਸ ਦੇ ਨਾਲ ਇਹ ਵੀ ਸਾਨੂੰ ਲਾਭ ਹੋਇਆ, ਪਾਇਆ ਗੁਰਮੁਖ ਗਿਆਨ, ਅਸੀਂ ਗੁਰੂ ਦੀ ਕਿਰਪਾ ਦੁਆਰਾ ਗਿਆਨ ਪ੍ਰਾਪਤ ਕੀਤਾ ਹੈ। ਜਿਸ ਗਿਆਨ ਨੂੰ ਪ੍ਰਾਪਤ ਕਰਕੇ ਅੰਤਰ ਲਾਗੀ ਜਲ ਬੁਝੀ, ਜਿਹੜੀ ਅੰਦਰ ਸਾਡੇ ਜਲ ਦਾ ਅਰਥ ਹੈ ਜਲਣ ਲੱਗੀ ਹੋਈ ਸੀ, ਸੜਨ ਲੱਗੀ ਹੋਈ ਸੀ, ਉਹ ਹੁਣ ਬੁਝ ਗਈ ਹੈ, ਭਾਵ ਜਿਹੜੀ ਤ੍ਰਿਸ਼ਨਾ ਦੀ ਅੱਗ ਸਾਡੇ ਅੰਦਰ ਬਲ ਰਹੀ ਸੀ ਨਾ, ਹੁਣ ਉਹ ਬੁਝ ਗਈ ਹੈ। ਗੁਰੂ ਦੁਆਰਾ ਐਸਾ ਗਿਆਨ ਪ੍ਰਾਪਤ ਹੋਇਆ ਹੈ, ਉਸਨੇ ਸਾਡੀ ਅੰਦਰਲੀ ਅੱਗ ਨੂੰ ਐਨ ਸ਼ਾਂਤ ਕਰ ਦਿੱਤਾ ਹੈ। ਇਹ ਗੁਰੂ ਦੀ ਕਿਰਪਾ ਦੁਆਰਾ ਸਭ ਕੁਛ ਪ੍ਰਾਪਤ ਹੋਇਆ ਹੈ। ਹੁਣ ਗੁਰਮੁਖਾਂ ਦੀ ਕੈਸੀ ਅਵਸਥਾ ਬਣ ਜਾਂਦੀ? ਮਰਨਾ ਕੀ ਚਿੰਤਾ ਨਹੀਂ ਜੀਵਨ ਕੇ ਨਹੀਂ ਆਸ। ਉਹਨਾਂ ਨੂੰ ਮਰਨ ਦੀ ਭੋਰਾ ਵੀ ਚਿੰਤਾ ਨਹੀਂ ਹੁੰਦੀ। ਹੁਣ ਜਿੱਥੇ ਤੱਕ ਸਾਡੇ ਸੰਸਾਰੀ ਲੋਕਾਂ ਦੀ ਹਾਲਤ ਹੈ, ਸਾਨੂੰ ਮਰਨ ਤੋਂ ਬੜਾ ਡਰ ਲੱਗਦਾ ਹੈ। ਭਗਤ ਕਬੀਰ ਜੀ ਨੇ ਲਿਖਿਆ ਹੈ, ਜੇ ਮਰਨਾ ਸਭ ਜਗਤ ਤਰਸਿਆ, ਸੋ ਮਰਨਾ ਗੁਰਸ਼ਬਦ ਪ੍ਰਕਾਸ਼ਿਆ। ਜਿਸ ਮੌਤ ਤੋਂ ਸਾਰਾ ਸੰਸਾਰ ਕੰਬਦਾ ਹੈ, ਪਰ ਹੁਣ ਉਹ ਸਾਨੂੰ ਮੌਤ ਡਰ ਦਾ ਕਾਰਨ ਨਹੀਂ ਜਾਪਦੀ। ਕਿਉਂਕਿ ਭਗਤ ਕਬੀਰ ਜੀ ਨੇ ਬੜਾ ਸੁੰਦਰ ਲਿਖਿਆ ਹੈ, ਕਬੀਰ ਮਰਤਾ ਮਰਤਾ ਜਗ ਮੁਆ ਮਰ ਪੀ ਨਾ ਜਾਣੈ ਕੋਏ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਗੁਰਮੁਖ ਮੌਤ ਦੇ ਭੇਤ ਨੂੰ ਐਨ ਅੱਖਾਂ ਦੇ ਸਾਹਮਣੇ ਵੇਖ ਲੈਂਦੇ ਨੇ, ਇਸੇ ਲਈ ਉਹਨਾਂ ਨੂੰ ਫਿਰ ਮੌਤ ਦੀ ਚਿੰਤਾ ਨਹੀਂ ਰਹਿੰਦੀ, ਮਰਨ ਦੀ ਚਿੰਤਾ ਮੁੱਕ ਜਾਂਦੀ ਹੈ। ਮਰਨਾ ਕੀ ਚਿੰਤਾ ਨਹੀਂ, ਹਜ਼ੂਰ ਕਹਿੰਦੇ ਹੁਣ ਮਰਨ ਦੀ ਭੋਰਾ ਵੀ ਚਿੰਤਾ ਨਹੀਂ ਰਹੀ। ਜੀਵਨ ਕੀ ਨਹੀਂ ਆਸ ਤੇ ਨਾ ਹੀ ਲੰਬਾ, ਜੀਵਨ ਦੀ ਆਸ ਹੀ ਸਾਡੇ ਮਨ ਦੇ ਵਿੱਚ ਰਹਿ ਗਈ ਹੈ, ਕਿਉਂਕਿ ਹਰ ਮਨੁੱਖ ਇਹ ਚਾਹੁੰਦਾ ਰਹਿੰਦਾ ਮੈਂ ਬਹੁਤਾ ਜੀਵਨ ਭੋਗਾਂ। ਮਰਨ ਦੇ ਨਾਂ ਤੋਂ ਹਰ ਆਦਮੀ ਡਰਦਾ, ਪਰ ਹਜ਼ੂਰ ਕਹਿੰਦੇ ਜਿਹੜੀ ਗੁਰਮੁਖ ਦੀ ਅਵਸਥਾ ਇਹ ਹੁੰਦੀ ਹੈ, ਉਹਨੂੰ ਮਰਨ ਦੀ ਭੋਰਾ ਵੀ ਚਿੰਤਾ ਨਹੀਂ ਹੁੰਦੀ, ਹਰ ਵੇਲੇ ਉਹ ਤਿਆਰ ਰਹਿੰਦਾ ਤੇ ਨਾ ਹੀ ਉਹਨੂੰ ਆਪਣੇ ਲੰਬੇਰੇ ਜੀਵਨ ਦੀ ਕੋਈ ਆਸ ਹੁੰਦੀ ਹੈ।
ਸਰਬ ਜੀਆ ਪ੍ਰਤਪਾਲ ਹੀ ਲੇਖੈ ਸਾਸ ਗਰਾਸ।
ਹੇ ਵਾਹਿਗੁਰੂ ਜੀ, ਸਾਨੂੰ ਮਰਨ ਦੀ ਕੋਈ ਚਿੰਤਾ ਨਹੀਂ, ਜੀਵਨ ਦੀ ਕੋਈ ਆਸ ਵੀ ਨਹੀਂ ਰਹੀ, ਤੂੰ ਸਰਬ ਜੀਆਂ ਪ੍ਰਤਪਾਲ ਹੀ। ਸਾਨੂੰ ਇਸ ਗੱਲ 'ਤੇ ਭਰੋਸਾ ਆ ਗਿਆ, ਤੁਸੀਂ ਸਾਰੇ ਜੀਵਾਂ ਦੀ ਪਾਲਣਾ ਪੋਸ਼ਣਾ ਕਰਦੇ ਹੋ। ਲੇਖੈ ਸਾਸ ਗਰਾਸ, ਆ ਜਿੰਨੇ ਵੀ ਜੀ ਸਵਾਸ ਲੈਂਦੇ ਨੇ, ਚਾਹੇ ਉਹ ਅੰਦਰ ਨੂੰ ਅਤੇ ਚਾਹੇ ਬਾਹਰ ਨੂੰ, ਗਰਾਸ ਅੰਦਰ ਨੂੰ ਸਾਸ ਬਾਹਰ ਨੂੰ, ਜਿੰਨੇ ਵੀ ਅਸੀਂ ਸਵਾਸ ਅੰਦਰ ਬਾਹਰ ਲੈਂਦੇ ਹਾਂ, ਇਹ ਤੁਹਾਡੇ ਲੇਖੇ ਵਿੱਚ ਨੇ। ਇਹਦਾ ਮਤਲਬ ਇਹ ਹੈ, ਨਣ ਕਾਲੇ ਸਭ ਦੇਵ ਸਾਸ ਨੇ ਵਢਣ ਘਟਣ ਤਿਲ ਸਾਰ। ਜਿੰਨੇ ਸਵਾਸ ਅਸਾਂ ਲੈਣੇ ਨੇ ਔਰ ਉਹ ਤਾਂ ਲੈਣੇ ਹੀ ਹਨ, ਉਹਨਾਂ ਵਿੱਚ ਕਦੇ ਕੋਈ ਕਮੀ ਬੇਸ਼ੀ ਨਹੀਂ ਹੋ ਸਕਦੀ। ਇਸੇ ਲਈ ਹੁਣ ਮਰਨ ਦੀ ਚਿੰਤਾ ਕਾਹਦੀ, ਜਿੰਨੇ ਸਵਾਸ ਵਾਹਿਗੁਰੂ ਨੇ ਬਖਸ਼ੇ ਨੇ ਉਹ ਤਾਂ ਪੂਰੇ ਕਰਨੇ ਹੀ ਕਰਨੇ ਨੇ, ਅਤੇ ਉਸ ਤੋਂ ਬਾਅਦ ਅਸੀਂ ਇੱਕ ਮਿੰਟ ਵੀ ਜੀ ਨਹੀਂ ਸਕਦੇ। ਇਸ ਲਈ ਮਰਨ ਦੀ ਚਿੰਤਾ ਇਸ ਲਈ ਮੁੱਕ ਗਈ ਹੈ, ਸਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਹੈ ਕਿ ਜਿੰਨੇ ਸਵਾਸ ਵਾਹਿਗੁਰੂ ਨੇ ਦਿੱਤੇ ਨੇ ਔਰ ਉਹ ਪੂਰੇ ਗਿਣ ਕੇ ਦਿੱਤੇ ਨੇ, ਜਿੰਨਾ ਚਿਰ ਉਹ ਸਵਾਸ ਪੂਰੇ ਨਹੀਂ ਹੋ ਜਾਂਦੇ ਉਨਾ ਚਿਰ ਸਾਨੂੰ ਕੋਈ ਮਾਰ ਨਹੀਂ ਸਕਦਾ, ਅਤੇ ਜਦੋਂ ਸਵਾਸ ਪੂਰੇ ਹੋ ਗਏ ਫਿਰ ਕੋਈ ਰੱਖ ਵੀ ਨਹੀਂ ਸਕਦਾ। ਇਸ ਲਈ ਮਰਨ ਦੀ ਚਿੰਤਾ ਵੀ ਮੁੱਕ ਗਈ, ਜੀਵਨ ਦੀ ਆਸ ਵੀ ਮੁੱਕ ਗਈ ਹੈ।
ਅੰਤਰ ਗੁਰਮੁਖ ਤੂੰ ਵਸੈ ਹੈ, ਜਿਉਂ ਭਾਵੈ ਤਿਉਂ ਨਿਰਜਾਸ।
ਹੇ ਵਾਹਿਗੁਰੂ ਜੀ, ਅੰਤਰ ਗੁਰਮੁਖ ਤੂੰ ਵਸੈ, ਗੁਰਮੁਖਾਂ ਦੇ ਅੰਦਰ ਤੂੰ ਆਪ ਪ੍ਰਗਟ ਹੋ ਕੇ ਵਸਦੈ। ਜਿਉਂ ਭਾਵੈ ਤਿਉਂ ਨਿਰਜਾਸ, ਜਿਵੇਂ ਤੈਨੂੰ ਪਾਉਂਦਾ ਗੁਰਮੁਖ, ਉਸੇ ਤਰ੍ਹਾਂ ਹੀ ਸੱਤ ਤੇ ਅਸੱਤ ਦਾ ਨਿਰਜਾਸ ਨਿਰਣਾ ਕਰਦੇ ਹਨ।
ਜੀਰੇ ਰਾਮ ਜਪਤ ਮਨ ਮਾਨ, ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ। ਰਹਾਓ ਅੰਤਰ ਕੀ ਗਤ ਜਾਣੀਐ, ਗੁਰ ਮਿਲੀਐ ਸੰਕ ਉਤਾਰ।
ਰਹਾਓ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਅੰਤਰ ਕੀ ਗਤ ਜਾਣੀ ਹੈ, ਜਿਹੜੀ ਅੰਦਰ ਦੀ ਹਾਲਤ ਹੈ, ਜਿਹੜੀ ਅੰਦਰ ਦੀ ਖੇਡ ਹੈ, ਇਹ ਤਾਂ ਜਾਣੀ ਜਾਂਦੀ ਹੈ ਗੁਰ ਮਿਲੀਐ ਸ਼ੰਕ ਉਤਾਰ, ਜਦੋਂ ਸਾਰੀਆਂ ਮਨ ਦੀਆਂ ਸ਼ੰਕਾ ਲਾ ਕੇ ਅਤੇ ਸਾਰੇ ਸ਼ੱਕ ਸ਼ੁਬੇ ਦੂਰ ਕਰਕੇ ਗੁਰੂ ਮਹਾਰਾਜ ਨੂੰ ਮਿਲਦੇ ਹਾਂ, ਅਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਸੁਰਤ ਅੰਤਰਮੁੱਖ ਹੁੰਦੀ ਹੈ, ਅਤੇ ਅੰਦਰਲੀ ਜਿਹੜੀ ਆਤਮਾ ਦੀ ਖੇਡ ਹੈ ਤਾਂ ਹੀ ਜਾਣੀ ਜਾ ਸਕਦੀ ਹੈ।
ਮੋਇਆ ਜਿਤ ਕਰ ਜਾਈਐ ਤਤ ਜੀਵ ਦਿਆਂ ਮਰ ਮਾਰ।
ਹਜ਼ੂਰ ਫਰਮਾਉਂਦੇ ਨੇ ਭਾਈ, ਮੋਇਆ ਜਿਤ ਕਰ ਜਾਈਐ, ਵੀ ਮਰਨ ਤੋਂ ਬਾਅਦ ਜਿਸ ਘਰ ਦੇ ਵਿੱਚ ਜਾਈਦਾ, ਭਾਵ ਆਮ ਲੋਕ ਇਹੀ ਸਮਝਦੇ ਨੇ ਨਾ, ਮਰ ਕੇ ਵੀ ਆਦਮੀ ਰੱਬ ਦੇ ਘਰ ਚਲਿਆ ਜਾਂਦਾ, ਪਰ ਹਜ਼ੂਰ ਕਹਿੰਦੇ ਵੀ ਮਰਨ ਤੋਂ ਬਾਅਦ ਜਿਸ ਘਰ ਦੇ ਵਿੱਚ ਜਾਇਆ ਜਾਂਦਾ ਹੈ, ਤਿਤ ਜੀਵਨ ਦਿਆਂ ਮਰ ਮਾਰ, ਅਤੇ ਗੁਰਮੁਖ ਜਿਉਂਦੇ ਜੀ ਮੌਤ ਨੂੰ ਮਾਰ ਕੇ ਉਸ ਘਰ ਦੇ ਵਿੱਚ ਪਹੁੰਚ ਜਾਂਦੇ ਨੇ। ਗੁਰਮੁਖਾਂ ਅਤੇ ਮਨਮੁੱਖਾਂ ਦੀ ਇਹ ਅਵਸਥਾ ਵਿੱਚ ਅੰਤਰ ਹੈ। ਮਨਮੁੱਖ ਤਾਂ ਇਹ ਸਮਝਦੇ ਨੇ ਮਰ ਕੇ ਰੱਬ ਦੇ ਘਰ ਵਿੱਚ ਜਾਇਆ ਜਾਂਦਾ, ਅਤੇ ਗੁਰਮੁਖ ਜਿਉਂਦੇ ਜੀ ਮੌਤ ਦਾ ਡਰ ਮਾਰ ਕੇ ਅਤੇ ਉਸ ਘਰ ਦੇ ਵਿੱਚ ਪਹੁੰਚ ਜਾਂਦੇ ਨੇ। ਇਸ ਲਈ ਗੁਰਮੁਖ ਹਮੇਸ਼ਾ ਲਈ ਮੌਤ ਤੋਂ ਬੇਪਰਵਾਹ ਹੋ ਜਾਂਦੇ ਹਨ, ਜਿਉਂਦੇ ਜੀ ਉਹਨਾਂ ਨੂੰ ਰੱਬੀ ਦਰਗਾਹ ਦੇ ਨਜ਼ਾਰੇ ਨਜ਼ਰ ਆਉਣ ਲੱਗ ਜਾਂਦੇ ਨੇ। ਇੱਕ ਵਾਰ ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਸਮੇਂ ਕੋਈ ਪੰਡਿਤ ਕਥਾ ਕਰਦਾ ਸੀ, ਕਥਾ ਸੀ ਗਰੜ ਪੁਰਾਣ ਦੀ। ਉਹਦੇ ਵਿੱਚ ਉਸਨੇ ਇਹ ਗੱਲ ਆਖੀ ਬਈ ਜਿਹੜਾ ਪਰਲੋਕ ਦਾ ਰਸਤਾ ਹੈ ਉਹ ਬਹੁਤ ਲੰਬਾ ਰਸਤਾ ਹੈ, ਚਾਹੇ ਕੋਈ ਪੁੰਨੀ ਹੈ ਚਾਹੇ ਪਾਪੀ ਹੈ, ਉਸ ਨੂੰ ਇੱਕ ਸਾਲ ਦਾ ਸਮਾਂ ਲੱਗਦਾ ਅੱਗੇ ਦਰਗਾਹ ਵਿੱਚ ਜਾਣ ਵਾਸਤੇ, ਅਤੇ ਪੁੰਨੀ ਬੜਾ ਸ਼ਾਨੋ ਸ਼ੌਕਤ ਨਾਲ ਜਾਂਦਾ ਹੈ ਅਤੇ ਪਾਪੀ ਦੁੱਖ ਭੋਗਦਾ ਉੱਥੇ ਪਹੁੰਚਦਾ। ਉਸ ਪੰਡਿਤ ਦੀ ਗੱਲ ਸੁਣ ਕੇ ਚਾਰ ਗੁਰੂ ਦੀ ਕਿਰਪਾ ਦੇ ਬਖਸ਼ਿਸ਼ ਦੇ ਪਾਤਰ ਗੁਰਸਿੱਖ ਬੈਠੇ ਸਨ, ਉਹ ਵਿਚਾਰ ਕਰਨ ਲੱਗ ਪਏ। ਪੰਡਿਤ ਵੀ ਕੋਲ ਸੁਣ ਰਿਹਾ ਸੀ, ਕਹਿਣ ਲੱਗੇ ਬਈ ਦੇਖ ਲਓ ਪੰਡਿਤ ਨੇ ਅੱਜ ਕਿੱਡਾ ਵੱਡਾ ਝੂਠ ਬੋਲਿਆ। ਪੰਡਿਤ ਹੈਰਾਨ ਹੋਇਆ, ਕਹਿਣ ਲੱਗਾ ਗੁਰਸਿੱਖ ਕੀ ਗੱਲਾਂ ਕਰ ਰਹੇ ਨੇ। ਉਹ ਜਿਹੜੇ ਗੁਰਸਿੱਖ ਸਨ, ਇੱਕ ਸਿੱਖ ਕਹਿਣ ਲੱਗਾ ਜੇ ਮੇਰੇ 'ਤੇ ਗੁਰੂ ਦੀ ਕਿਰਪਾ ਹੋਵੇ, ਅੱਗੇ ਵੀ ਬੇਅੰਤ ਬਖਸ਼ਿਸ਼ ਹੈ, ਅਤੇ ਮੈਂ ਤਾਂ ਕਹਿੰਦੇ ਅੱਠ ਪਹਿਰਾਂ ਦੇ ਵਿੱਚ ਅਤੇ ਉਸ ਪਰਲੋਕ ਦੇ ਵਿੱਚ ਦਰਗਾਹ ਦੇ ਵਿੱਚ ਜਾ ਸਕਦਾ ਹਾਂ ਅੱਠ ਪਹਿਰਾਂ ਦੇ ਵਿੱਚ, ਜਿਹਨੂੰ ਇਹ ਸਾਲ ਦਾ ਰਸਤਾ ਕਹਿੰਦੇ। ਦੂਜਾ ਗੁਰਸਿੱਖ ਬੋਲਿਆ, ਜਿਸ ਉੱਤੇ ਹੋਰ ਵਧੀਕ ਕਿਰਪਾ ਸੀ, ਕਹਿੰਦਾ ਜੇ ਗੁਰੂ ਦੀ ਕਿਰਪਾ ਹੋ ਜਾਵੇ ਮੈਂ ਤਾਂ, ਤੂੰ ਤਾਂ ਅੱਠ ਪਹਿਰਾਂ ਦੀ ਗੱਲ ਕਰਦਾ, ਮੈਂ ਤਾਂ ਇੱਕ ਪਹਿਰ ਦੇ ਵਿੱਚ ਹੀ ਉੱਥੇ ਜਾ ਸਕਦਾ ਹਾਂ। ਤੀਜਾ ਬੋਲਿਆ, ਕਹਿਣ ਲੱਗਾ ਜੇ ਮੇਰੇ 'ਤੇ ਗੁਰੂ ਦੀ ਬਖਸ਼ਿਸ਼ ਹੋ ਜਾਵੇ ਮੈਂ ਤਾਂ ਘੜੀ ਵਿੱਚ ਹੀ ਉੱਥੇ ਜਾ ਸਕਦਾ ਹਾਂ। ਅਤੇ ਚੌਥਾ ਬੋਲਿਆ, ਜਿਹਦੇ ਉੱਤੇ ਪੂਰੀ ਸਤਿਗੁਰੂ ਦੀ ਕਿਰਪਾ ਸੀ, ਕਹਿੰਦਾ ਮੈਂ ਤਾਂ ਅੱਖ ਦੇ ਫੋਰੇ ਦੇ ਵਿੱਚ ਹੀ ਉੱਥੇ ਜਾ ਸਕਦਾ ਹਾਂ, ਤਿਤ ਜੀਵਦੇ ਹਾਂ ਮਰ ਮਰ। ਪੰਡਿਤ ਹੈਰਾਨ ਹੋਇਆ, ਕਹਿਣ ਲੱਗਾ ਮੈਂ ਇੱਥੇ ਕਥਾ ਕਿਹਨੂੰ ਸੁਣਾਉਣੀ ਹੈ। ਸਤਿਗੁਰੂ ਕੋਲ ਗਿਆ, ਕਹਿੰਦਾ ਮਹਾਰਾਜ ਅੱਜ ਆਹ ਗੱਲ ਹੋਈ ਹੈ, ਹੁਣ ਦੱਸੋ ਸਾਡੇ ਧਰਮ ਗ੍ਰੰਥ ਝੂਠੇ ਨੇ ਜਾਂ ਤੁਹਾਡੇ ਸਿੱਖ ਝੂਠੇ ਨੇ, ਇਹਨਾਂ ਵਿੱਚੋਂ ਸੱਚਾ ਕਿਹੜਾ ਹੈ? ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਗੱਲ ਸਮਝ ਕੇ ਜਵਾਬ ਦਿੱਤਾ। ਕਹਿਣ ਲੱਗੇ ਪੰਡਿਤ ਜੀ, ਜਿਹੜੇ ਤੁਹਾਡੇ ਧਰਮ ਗ੍ਰੰਥ ਨੇ ਉਹ ਪੁੰਨੀਆਂ ਪਾਪੀਆਂ ਦੀ ਗੱਲ ਕਰਦੇ ਨੇ, ਪਰ ਜਿਹੜੇ ਗੁਰਸਿੱਖਾਂ ਦਾ ਰਸਤਾ, ਨਾਮ ਜਪਣ ਵਾਲਿਆਂ ਦਾ ਰਸਤਾ ਹੀ ਹੋਰ ਹੈ। ਦੂਰ ਰਹੀ ਉਹ ਜਨ ਤੇ ਬਾਟ, ਜਮ ਤੇ ਰੱਖ ਹੈ ਦੇ ਕਰ ਹਾਥ। ਹੁਣ ਕੀੜੀ ਨੇ ਕਿਸੇ ਮੰਜ਼ਿਲ 'ਤੇ ਜਾਣਾ ਹੋਵੇ, ਰੀਂਗ ਰੀਂਗ ਕੇ ਤੁਰਦੀ ਹੈ, ਉਹਨੂੰ ਸਾਲ ਵੀ ਲੱਗ ਸਕਦਾ, ਪਰ ਜਿਹੜਾ ਪੰਛੀ ਹੈ ਅਤੇ ਉਹ ਇੱਕੋ ਹੀ ਪਰਵਾਜ਼ ਦੇ ਨਾਲ ਉੱਥੇ ਪਹੁੰਚ ਜਾਂਦਾ। ਹੁਣ ਫਰਜ਼ ਕਰੋ ਇੰਡੀਆ ਤੋਂ ਕਿਸੇ ਨੇ ਅਮਰੀਕਾ ਨੂੰ ਆਉਣਾ ਹੈ, ਤੁਰਕੀ ਆਉਣਾ ਹੋਵੇ ਤਾਂ ਆ ਹੀ ਨਹੀਂ ਸਕਦਾ, ਰਸਤੇ ਵਿੱਚ ਸਮੁੰਦਰ ਪੈਂਦਾ ਹੈ। ਜੇ ਸ਼ਿਪ 'ਤੇ ਚੜ੍ਹ ਕੇ ਵੀ ਆਵੇ ਤਾਂ ਕਈ ਦਿਨ ਅਤੇ ਕਈ ਵਾਰੀ ਮਹੀਨੇ ਵੀ ਲੱਗ ਜਾਂਦੇ ਨੇ, ਪਰ ਜਦੋਂ ਹਵਾਈ ਜਹਾਜ਼ 'ਤੇ ਚੜ੍ਹਦੇ ਹਾਂ ਅਤੇ ਬਸ ਥੋੜ੍ਹੇ ਘੰਟਿਆਂ ਦੇ ਵਿੱਚ ਹੀ ਇੱਥੇ ਪਹੁੰਚ ਜਾਈਦਾ, ਅਤੇ ਜਿੰਨੀ ਹੋਰ ਸਪੀਡ ਤੇਜ਼ ਹੋਵੇ ਤਾਂ ਹੋਰ ਵੀ ਛੇਤੀ ਸਫ਼ਰ ਤੈਅ ਹੋ ਸਕਦਾ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਪੰਡਿਤ ਜੀ ਇਹ ਤਾਂ ਤੁਹਾਡੇ ਧਰਮ ਗ੍ਰੰਥਾਂ ਦੀ ਗੱਲ ਹੈ ਜੋ ਪੁੰਨੀਆਂ ਅਤੇ ਪਾਪੀਆਂ ਦੀ ਹਾਲਤ ਬਿਆਨ ਕਰਦੇ ਨੇ, ਪਰ ਉੱਥੇ ਬ੍ਰਹਮ ਗਿਆਨੀ ਦੀ ਅਵਸਥਾ 'ਤੇ ਨਹੀਂ ਲਿਖੀ ਹੋਈ, ਕਿਉਂਕਿ ਸਤਿਗੁਰੂ ਨੇ ਲਿਖਿਆ ਹੈ ਵੀ ਜਿਹੜੀ ਬ੍ਰਹਮ ਗਿਆਨੀਆਂ ਦੀ ਅਸਲੀ ਅਵਸਥਾ ਹੈ ਉਹਨੂੰ ਤਾਂ ਵੇਦ ਜਾਣ ਹੀ ਨਹੀਂ ਸਕਦੇ। ਸਾਧ ਕੀ ਮਹਿਮਾ ਵੇਦ ਨਾ ਜਾਣਾ ਹੈ, ਜੇਤਾ ਸੁਣੈ ਤੇਤਾ ਵਖਿਆਨੈ, ਅਤੇ ਫਿਰ ਉਹਦੇ ਬਾਰੇ ਤੁਸੀਂ ਨਹੀਂ ਜਾਣ ਸਕਦੇ, ਉਹ ਤੁਹਾਡੀ ਸਮਝ ਤੋਂ ਗੱਲ ਬਾਹਰ ਹੈ। ਜਿਹੜੇ ਗੁਰਸੇ ਗੁਰੂ 'ਤੇ ਭਰੋਸਾ ਰੱਖਦੇ ਨੇ, ਗੁਰੂ ਦੀ ਕਿਰਪਾ ਦੁਆਰਾ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲੈਂਦੇ ਨੇ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਉਹ ਤਾਂ ਅੱਖ ਦੇ ਫੋਰੇ ਵਿੱਚ ਹੀ ਵਾਹਿਗੁਰੂ ਦੇ ਸੱਚਖੰਡ ਵਿੱਚ ਦਰਗਾਹ ਵਿੱਚ ਜਾ ਸਕਦੇ ਨੇ। ਅਤੇ ਪੰਡਿਤ ਇਹ ਗੱਲ ਸੁਣ ਕੇ ਉਹਦਾ ਹੰਕਾਰ ਟੁੱਟਿਆ ਵਿੱਦਿਆ ਦਾ, ਵੀ ਮੈਂ ਤਾਂ ਆਪਣੇ ਆਪ ਨੂੰ ਸਮਝਦਾ ਸੀ ਵੀ ਮੈਂ ਬਹੁਤਾ ਵਿਦਵਾਨ ਹਾਂ, ਮੈਨੂੰ ਬਹੁਤਾ ਗਿਆਨ ਹੈ, ਪਰ ਇਹ ਸਿੱਖਾਂ ਦੇ ਬ੍ਰਹਮ ਗਿਆਨ ਅੱਗੇ ਤਾਂ ਮੇਰਾ ਗਿਆਨ ਤੁਸ਼ ਮਾਤਰੀ ਹੈ, ਕੁਛ ਵੀ ਨਹੀਂ। ਮੇਰੀ ਤਾਂ ਸਾਰੀ ਵਿੱਦਿਆ, ਮੇਰਾ ਗਿਆਨ ਤਾਂ ਐਵੇਂ ਧੁੰਦੇ ਬੱਦਲਾਂ ਵਾਂਗ ਹੈ, ਇਹਨਾਂ ਦਾ ਸੂਰਜ ਵਾਂਗੂ ਅਨਪਵੀ ਗਿਆਨ ਇਹਦੇ ਸਾਹਮਣੇ, ਮੇਰਾ ਇਹ ਵਿੱਦਿਆ ਦਾ ਗਿਆਨ ਦਾ ਦੀਵਾ ਕੁਝ ਨਹੀਂ ਕਰ ਸਕਦਾ। ਅਖੀਰ ਉਹ ਵੀ ਸਿੱਖ ਬਣਿਆ ਅਤੇ ਉਸਨੇ ਗੁਰੂ ਦੀ ਕਿਰਪਾ ਦਾ ਪਾਤਰ ਹੋ ਕੇ ਉਸ ਅਵਸਥਾ ਨੂੰ ਪ੍ਰਾਪਤ ਕੀਤਾ। ਮੋਇਆਂ ਜਿਤ ਘਰ ਜਾਈਏ ਤਾਂ ਜੀਵਦੇ ਹਾਂ ਮਰ ਮਰ, ਮਰਨ ਤੋਂ ਬਾਅਦ ਜਿਸ ਘਰ ਦੇ ਵਿੱਚ ਜਾਈਦਾ, ਪਰ ਗੁਰਮੁਖ ਜਿਉਂਦੇ ਜੀ ਮੌਤ ਨੂੰ ਮਾਰ ਕੇ ਮੌਤ ਦਾ ਡਰ ਖਤਮ ਕਰਕੇ ਉਸ ਘਰ ਦੇ ਵਿੱਚ ਪਹੁੰਚਦੇ ਹਨ।
ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ।
ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਅਨਹਦ ਸ਼ਬਦ ਨੇ ਬੜੇ ਸੁਹਾਵਣੇ ਨੇ, ਬੜੇ ਅੱਛੇ ਨੇ, ਭਾਵ ਵਾਹਿਗੁਰੂ ਦੇ ਸੱਚਖੰਡ ਦੇ ਵਿੱਚ ਜਿਹੜੇ ਅਨਹਦ ਸ਼ਬਦ ਵਜਰੇ ਨੇ, ਪਾਈਆ ਗੁਰ ਵਿਚਾਰ ਅਤੇ ਗੁਰੂ ਦੀ ਵਿਚਾਰ ਦੁਆਰਾ ਉਹਨਾਂ ਦੀ ਸੋਝੀ ਪ੍ਰਾਪਤ ਕਰੀ ਦੀ ਹੈ।
ਅਨਹਦ ਬਾਣੀ ਪਾਈਐ ਤਹ ਹਉਮੈ ਹੋਏ ਬਿਨਾਸ਼।
ਲੋ ਹਜ਼ੂਰ ਕਹਿੰਦੇ ਨੇ ਭਾਈ ਗੁਰੂ ਦੀ ਕਿਰਪਾ ਦੁਆਰਾ ਜਿਹੜੀ ਅਨਹਦ ਬਾਣੀ ਦੇ ਗਿਆਨ ਦੀ ਵੀ ਸੋਝੀ ਪ੍ਰਾਪਤ ਹੋ ਜਾਂਦੀ ਆ ਵੀ ਅਨਹਦ ਬਾਣੀ ਕਿਸ ਨੂੰ ਕਹਿੰਦੇ ਨੇ। ਅਨਹਦ ਬਾਣੀ ਜੋ ਸੁਰਤ ਅੰਦਰ ਅਜੱਪਾ ਜਾਪ ਰੂਪ ਦੇ ਵਿੱਚ ਪ੍ਰਗਟ ਹੁੰਦੀ ਹੈ ਉਹਨੂੰ ਅਨਹਦ ਬਾਣੀ ਕਹਿੰਦੇ ਨੇ। ਗੁਰੂ ਦੀ ਕਿਰਪਾ ਦੁਆਰਾ ਅਨਹਦ ਬਾਣੀ ਦੀ ਅਵਸਥਾ ਨੂੰ ਵੀ ਪ੍ਰਾਪਤ ਕਰ ਲਈਦਾ। ਅੰਦਰੋਂ ਹੀ ਬਾਣੀ ਅਤੇ ਨਾਮ ਦੀਆਂ ਧੁਨਾਂ ਆਪਣੇ ਆਪ ਚੱਲਦੀਆਂ ਸੁਣਾਈ ਦਿੰਦੀਆਂ ਹਨ। ਤਹਿ ਹਉਮੈ ਹੋਏ ਬਿਨਾਸ਼, ਵੀ ਉੱਥੇ ਜਾ ਕੇ ਫਿਰ ਜੀਵ ਦੀ ਹਉਮੈ ਬਿਲਕੁਲ ਨਾਸ਼ ਹੋ ਜਾਂਦੀ ਹੈ।
ਸਤਿਗੁਰ ਸੇਵੇ ਆਪਣਾ ਹੋ ਸਤਿਗੁਰ ਬਾਣੈ ਤਾਸ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਸਿੱਖ ਮਾਈ ਭਾਈ ਆਪਣੇ ਸਤਿਗੁਰੂ ਦੀ ਸੇਵਾ ਕਰਦਾ ਹੈ ਤੇ ਅਸੀਂ ਉਸ ਤੋਂ ਬਲਿਹਾਰ ਜਾਂਦੇ ਹਾਂ।
ਹਰ ਦਰ ਗਹਿ ਪੈਨਾਈ ਐ ਮੁਖ ਹਰ ਨਾਮ ਨਿਵਾਸ।
ਹਜ਼ੂਰ ਕਹਿੰਦੇ ਜਿਹਦੇ ਮੁਖ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ ਤੇ ਉਸ ਨੂੰ ਬੜੇ ਸਤਿਕਾਰ ਦੇ ਨਾਲ ਬੜੇ ਅਦਬ ਦੇ ਨਾਲ ਉਸ ਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਲਿਜਾ ਕੇ ਪਹਿਨਾਈਆ ਦਾ ਅਰਥ ਪਹਿਨਾਇਆ ਜਾਂਦਾ ਹੈ, ਸਰੋ ਪਾਵਾਂ ਦੇ ਨਾਲ ਸਤਿਕਾਰਿਆ ਜਾਂਦਾ ਹੈ।
ਜਹ ਦੇਖਾ ਤਹਿ ਰਵ ਰਹੇ ਸ਼ਿਵ ਸ਼ਕਤੀ ਕਾ ਮੇਲ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਤੇ ਜਿੱਥੇ ਵੀ ਦੇਖਦੇ ਹਾਂ ਉੱਥੇ ਹੀ ਮਾਇਆ ਤੇ ਬ੍ਰਹਮ ਦੋਵੇਂ ਹੀ ਪਰਿਪੂਰਨ ਹੋ ਰਹੇ ਨੇ। ਸ਼ਿਵ ਸ਼ਕਤੀ ਕਾ ਮੇਲ, ਕਿਉਂਕਿ ਸ਼ਿਵ ਸ਼ਕਤੀ ਦਾ ਸ਼ਿਵ ਦਾ ਅਰਥ ਹੈ ਅਕਾਲ ਪੁਰਖ, ਸ਼ਕਤੀ ਦਾ ਅਰਥ ਹੈ ਮਾਇਆ। ਇਹ ਕਾਦਰ ਅਤੇ ਕੁਦਰਤ ਦਾ ਮੇਲ ਹੈ, ਕਿਉਂਕਿ ਜਦੋਂ ਮਾਇਆ ਅਤੇ ਬ੍ਰਹਮ ਇਕੱਠੇ ਹੁੰਦੇ ਨੇ ਉਹ ਕਾਦਰ ਕੁਦਰਤ ਦੇ ਨਾਲ ਮੇਲ ਕਰਦਾ ਹੈ ਅਤੇ ਉਸ ਵੇਲੇ ਸਾਰੇ ਸੰਸਾਰ ਦੀ ਰਚਨਾ ਹੁੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਅਸੀਂ ਤਾਂ ਜਿੱਧਰ ਵੀ ਨਿਗਾਹ ਮਾਰ ਕੇ ਦੇਖਦੇ ਹਾਂ ਅਤੇ ਸਾਨੂੰ ਵਾਹਿਗੁਰੂ ਦੇ ਦੀਦਾਰ ਹੁੰਦੇ ਨੇ ਜਾਂ ਉਸਦੀ ਕੁਦਰਤ ਦਾ ਨਜ਼ਾਰਾ ਸਾਨੂੰ ਦਿਖਾਈ ਦਿੰਦਾ ਹੈ।
ਤ੍ਰਹੁ ਗੁਣ ਬੰਦੀ ਦੇ ਹੋਰੀ ਜੋ ਆਇਆ ਜਗ ਸੋ ਖੇਲ।
ਹਜ਼ੂਰ ਕਹਿੰਦੇ ਆਹ ਜਿਹੜੀ ਸਾਡੀ ਦੇਹੋਰੀ ਦਾ ਅਰਥ ਹੈ ਦੇਹ ਹੈ, ਤ੍ਰਹੁ ਗੁਣ ਬੰਦੀ ਹੈ, ਤਿੰਨੇ ਗੁਣਾਂ ਦੀ ਬੰਨੀ ਹੋਈ ਹੈ। ਇਹਦੇ ਵਿੱਚ ਤਿੰਨ ਗੁਣ ਵਰਤਨੇ ਨੇ, ਰਾਜਗੁਣ ਤਮਗੁਣ ਸਤਗੁਣ ਕਹੀਏ, ਇਹ ਤੇਰੀ ਸਮ ਆਇਆ। ਇਹ ਸਾਡੀ ਦੇਹ ਤਿੰਨਾਂ ਗੁਣਾਂ ਦੇ ਨਾਲ ਬੰਨੀ ਹੋਈ ਹੈ। ਇਹਦੇ ਵਿੱਚ ਤਿੰਨ ਗੁਣ ਹਮੇਸ਼ਾ ਲਈ ਵਰਤ ਰਹੇ ਹਨ, ਜੋ ਆਇਆ ਜਗ ਸੋ ਖੇਲ, ਵੀ ਜੋ ਵੀ ਸੰਸਾਰ ਦੇ ਵਿੱਚ ਆਇਆ ਹੈ ਨਾ ਉਹ ਇਹੀ ਖੇਡ ਖੇਡਦਾ ਹੈ, ਭਾਵ ਉਹਨੂੰ ਤਿੰਨੇ ਗੁਣਾਂ ਦੇ ਵਿੱਚ ਹੀ ਤਿੰਨ ਸੁਭਾਵਾਂ ਦੇ ਵਿੱਚ ਹੀ ਹਮੇਸ਼ਾ ਲਈ ਰਹਿਣਾ ਪੈਂਦਾ ਹੈ।
ਜੋਗੀ ਦੁੱਖ ਵਿਛੜੇ ਮਨਮੁਖ ਲਹਿ ਨਾ ਮੇਲ।
ਹਜ਼ੂਰ ਫਰਮਾਉਂਦੇ ਨੇ ਵਜੋਗੀ ਦੁੱਖ ਵਿਛੜੇ, ਵੀ ਜਿਹੜੇ ਮਨਮੁਖ ਲੋਕ ਨੇ ਉਹ ਜਿਹੜੇ ਵਜੋਗੀ ਦਾ ਅਰਥ ਹੈ ਵਾਹਿਗੁਰੂ ਤੋਂ ਵਿਛੋੜਾ ਪਾਉਣ ਵਾਲੇ ਜਿਹੜੇ ਪਾਪ ਰੂਪ ਕਰਮ ਨੇ, ਜਿਹੜੇ ਮਨਮੁਖ ਲੋਕ ਨੇ ਜਿਹੜੇ ਵਿਯੋਗੀ ਕਰਮ ਨੇ ਪਾਪ ਰੂਪ ਕਰਮ ਨੇ ਉਹਨਾਂ ਨੂੰ ਕਰਕੇ ਅਤੇ ਵਾਹਿਗੁਰੂ ਤੋਂ ਵਿਛੜ ਗਏ ਅਤੇ ਫਿਰ ਦੁਖੀ ਰਹਿੰਦੇ ਨੇ। ਮਨਮੁਖ ਲਹਿ ਹੈ ਨਾ ਮੇਲ, ਜਿਹੜੇ ਮਨਮੁਖ ਆਦਮੀ ਨੇ ਕਦੇ ਵੀ ਵਾਹਿਗੁਰੂ ਦਾ ਮੇਲ ਹਾਸਲ ਨਹੀਂ ਕਰ ਸਕਦੇ।
ਮਨ ਬੈਰਾਗੀ ਘਰ ਵਸੈ ਸੱਚ ਭੈ ਰਾਤਾ ਹੋਏ।
ਹਾਂ, ਦੂਸਰੇ ਪਾਸੇ ਜਿਹੜੇ ਗੁਰਮੁਖ ਨੇ ਉਹਨਾਂ ਦਾ ਮਨ ਸੰਸਾਰ ਵਲਿਓਂ ਵੈਰਾਗਵਾਨ ਹੋ ਕੇ ਘਰ ਵਸੈ ਅਤੇ ਫਿਰ ਉਹ ਆਤਮ ਰੂਪੀ ਘਰ ਦੇ ਵਿੱਚ ਨਿਵਾਸ ਕਰਦਾ ਹੈ। ਸੱਚ ਪੈ ਰਾਤਾ ਹੋਏ ਅਤੇ ਫਿਰ ਸੱਚੇ ਵਾਹਿਗੁਰੂ ਦੇ ਪੈ ਦੇ ਵਿੱਚ ਉਹ ਰੰਗ ਰਤਾ ਹੋ ਕੇ ਅਤੇ ਵਾਹਿਗੁਰੂ ਪਰਮੇਸ਼ਰ ਦੇ ਘਰ ਦੇ ਵਿੱਚ ਪਹੁੰਚ ਜਾਂਦਾ ਹੈ।
ਗਿਆਨ ਮਹਾਰਸ ਭੋਗ ਵੈ ਬਹੁੜ ਭੂਖ ਨਾ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਫਿਰ ਉਹ ਜਿਹੜਾ ਮਨ ਹੈ ਗਿਆਨ ਦੇ ਮਹਾਰਸ, ਉਸ ਗਿਆਨ ਦੇ ਵੱਡੇ ਰਸ ਨੂੰ ਵੱਡੇ ਆਨੰਦ ਨੂੰ ਭੋਗਦਾ ਹੈ, ਬਾਹੜ ਭੁੱਖ ਨਾ ਹੋਏ, ਫਿਰ ਉਹਨੂੰ ਮੁੜ ਕੇ ਆਸਾ ਤੇ ਤ੍ਰਿਸ਼ਨਾ ਦੀ ਭੁੱਖ ਨਹੀਂ ਵਿਆਪ ਸਕਦੀ।
ਨਾਨਕ ਇਹੋ ਮਨ ਮਾਰ ਮਿਲ ਪੀ ਫਿਰ ਦੁੱਖ ਨਾ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜਾ ਮਨ ਹੈ ਇਹਨੂੰ ਮਾਰ ਕੇ ਵਾਹਿਗੁਰੂ ਪਰਮੇਸ਼ਰ ਨੂੰ ਮਿਲਣਾ ਚਾਹੀਦਾ ਹੈ। ਜਿਹੜੇ ਗੁਰਮੁਖ ਇਸ ਮਨ ਨੂੰ ਮਾਰ ਲੈਂਦੇ ਨੇ, ਮਨ ਦੀ ਮੌਤ ਦੀ ਕੀ ਨਿਸ਼ਾਨੀ ਹੈ? ਜਦੋਂ ਸਾਡੇ ਸਵਾਸ ਰੁਕ ਜਾਣ ਤੇ ਸਰੀਰ ਦੀ ਮੌਤ ਸਮਝੀ ਜਾਂਦੀ ਹੈ, ਜਦੋਂ ਮਨ ਦੇ ਸੰਕਲਪ ਵਿਕਲਪ ਮੁੱਕ ਜਾਣ ਤੇ ਮਨ ਦੀ ਵੀ ਮੌਤ ਸਮਝੀ ਜਾਂਦੀ ਹੈ। ਮਰੇ ਮਨ ਦੀ ਨਿਸ਼ਾਨੀ ਇਹ ਹੈ ਮਨ ਦੇ ਵਿੱਚ ਕੋਈ ਫੁਰਨਾ ਨਾ ਉੱਠੇ। ਹਜ਼ੂਰ ਕਹਿੰਦੇ ਨੇ ਨਾਨਕ ਇਹੋ ਮਨ ਮਾਰ ਮਿਲ, ਗੁਰਮੁਖ ਇਸ ਮਨ ਨੂੰ ਮਾਰ ਕੇ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਪੈਂਦੇ ਨੇ, ਭੀ ਫਿਰ ਦੁੱਖ ਨਾ ਹੋਏ, ਪੀ ਪੁਨਾ ਮੁੜ ਕੇ ਉਹਨਾਂ ਨੂੰ ਫਿਰ ਜਨਮ ਤੇ ਮਰਨ ਦਾ ਦੁੱਖ ਨਹੀਂ ਪ੍ਰਾਪਤ ਹੁੰਦਾ।
ਸ੍ਰੀ ਰਾਗ ਮਹੱਲਾ ਪਹਿਲਾ ਇਹੋ ਮਨੋ ਮੂਰਖ ਲੋਭੀਆ ਲੋਭੇ ਲਗਾ ਲੋਭਾਨ।
ਫਿਰ ਉੱਤਮ ਪੁਰਖ ਦੁਆਰਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਨ ਨੂੰ ਸਿੱਖਿਆ ਦਿੰਦੇ ਹਨ, ਮਨ ਰੇ ਹਉ ਮੈਂ ਛੋਟ ਗੁਮਾਨ, ਹਰ ਗੁਰ ਸਰਬਾਰ ਸੇਵ ਤੂੰ ਪਾਵਹਿ ਦਰਗ ਹੈ ਮਾਨ ਰਹਾਓ। ਹਜ਼ੂਰ ਕਹਿੰਦੇ ਨੇ ਐ ਮਨਾ ਤੂੰ ਹਉਮੈ ਅਤੇ ਹੰਕਾਰ ਨੂੰ ਛੱਡ, ਹਰ ਗੁਰ ਸਰਬਰ ਸੇਵ ਤੂੰ। ਗੁਰੂ ਪਰਮੇਸ਼ਰ ਇੱਕ ਐਸਾ ਸਰੋਵਰ ਹੈ, ਇੱਕ ਐਸਾ ਮਾਨ ਸਰੋਵਰ ਹੈ, ਉਹਦੀ ਸੇਵਾ ਕਰ। ਗੁਰੂ ਪਰਮੇਸ਼ਰ ਅੰਮ੍ਰਿਤ ਦੇ ਸਰੋਵਰ ਨੇ, ਉਹਨਾਂ ਦੀ ਸੇਵਾ ਕਰ ਤਾਂ ਤੂੰ ਪਾਵਹਿ ਦਰਗਹਿ ਮਾਨ, ਫਿਰ ਤੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਮਾਣ ਸਤਿਕਾਰ ਹਾਸਲ ਕਰ ਲਵੇਂਗਾ। ਲਓ ਹੁਣ ਇਸ ਲੋਭੀ ਮਨ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ, ਇਹੋ ਮਨੋ ਮੂਰਖ ਲੋਭੀਆ ਲੋਭੇ ਲੱਗਾ ਲੁਬਾਨ। ਹਜ਼ੂਰ ਕਹਿੰਦੇ ਇਹ ਸਾਡਾ ਮਨ ਲੋਭੀ ਹੈ, ਲੋਭੀ ਹੋਣ ਕਰਕੇ ਮੂਰਖ ਵੀ ਹੈ, ਬੇਵਕੂਫ਼ ਵੀ ਹੈ। ਕਿਉਂ? ਲੋਭੇ ਲੱਗਾ ਲੁਬਾਨ, ਇਹ ਜਿਹੜੇ ਮਨ ਨੂੰ ਲੁਭਾਏ ਕਰਨ ਵਾਲੇ, ਲੁਭਾਏ ਮਨ ਕਰਨ ਵਾਲੇ ਪਦਾਰਥ ਨੇ, ਉਹਨਾਂ ਦੇ ਲੋਭ ਦੇ ਵਿੱਚ, ਉਹਨਾਂ ਦੇ ਲਾਲਚ ਵਿੱਚ ਲੱਗਿਆ ਰਹਿੰਦਾ ਹੈ।
ਸ਼ਬਦ ਨਾ ਭੀਜੈ ਸਾਕਤਾ ਦੁਰਮਤ ਆਵਣ ਜਾਣ।
ਹਜ਼ੂਰ ਕਹਿੰਦੇ ਬਈ ਇਹ ਜਿਹੜਾ ਸਾਕਤ ਮਨ ਹੈ, ਸਾਕਤ ਮਨ ਉਹ ਹੈ ਜਿਹੜਾ ਮਾਇਆ ਦੇ ਮੋਹ ਪਿਆਰ ਦੇ ਵਿੱਚ ਖਚਤ ਹੋਇਆ ਹੋਇਆ ਹੈ, ਜਿਸਦਾ ਵਾਹਿਗੁਰੂ ਨਾਲ ਪਿਆਰ ਨਹੀਂ। ਸ਼ਬਦ ਨਾ ਭੀਜੈ ਸਾਕਤਾ, ਵੀ ਉਹਨਾਂ ਸਾਕਤਾਂ ਦਾ ਇਹ ਮਨ ਵਾਹਿਗੁਰੂ ਦੇ ਸ਼ਬਦ ਵਿੱਚ, ਗੁਰੂ ਦੇ ਉਪਦੇਸ਼ ਵਿੱਚ ਨਹੀਂ ਭੇਜਦਾ, ਉਹਨਾਂ ਨੂੰ ਬਾਣੀ ਦੇ ਉਪਦੇਸ਼ 'ਤੇ ਭਰੋਸਾ ਨਹੀਂ ਆਉਂਦਾ। ਦੁਰਮਤ ਆਵਣ ਜਾਣ 'ਤੇ ਖੋਟੀ ਮਤ ਕਰਕੇ ਹਮੇਸ਼ਾ ਲਈ ਆਉਣ ਜਾਣ ਹੀ, ਆਵਾਗਮਨ ਹੀ ਉਹਨਾਂ ਦੇ ਪੱਲੇ ਪਿਆ ਰਹਿੰਦਾ ਹੈ।
ਸਾਧੂ ਸਤਿਗੁਰੂ ਜੇ ਮਿਲੇ ਤਾਂ ਪਾਈਐ ਗੁਣੀ ਨਿਧਾਨ।
ਲੋ ਹਜ਼ੂਰ ਕਹਿੰਦੇ ਨੇ ਪਾਈ ਜੇ ਸਾਧੂ ਸਤਿਗੁਰ, ਵੀ ਸਾਧ ਰੂਪ ਆਪਣਾ ਤਨ ਧਾਰਿਆ, ਜਿਹੜਾ ਉਸ ਅਕਾਲ ਪੁਰਖ ਨੇ ਸਾਧੂ ਸਤਿਗੁਰੂ ਸਰੂਪ ਧਾਰਨ ਕੀਤਾ ਹੋਇਆ, ਜਦੋਂ ਸਾਧੂ ਰੂਪ ਸਤਿਗੁਰੂ ਮਿਲ ਜਾਣ ਤਾਂ ਪਾਈਆ ਗੁਣੀ ਨਿਧਾਨ। ਸਾਧੂ ਸਤਿਗੁਰ ਜੇ ਮਿਲੇ, ਵੀ ਜੇ ਸਾਧ ਸ੍ਰੇਸ਼ ਸਤਿਗੁਰੂ ਮਿਲ ਜਾਣ ਤਾਂ ਪਾਈਆ ਗੁਣੀ ਨਿਧਾਨ, ਫਿਰ ਉਸ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਪ੍ਰਾਪਤ ਕਰ ਲਈਦਾ ਹੈ।
ਮਨ ਰੇ ਹਉ ਮੈਂ ਛੋਟ ਗੁਮਾਨ, ਹਰ ਗੁਰ ਸਰਵਰ ਸੇਵ ਤੂੰ ਪਾਵਹਿ ਦਰਗਹਿ ਮਾਨ। ਰਹਾਓ ਰਾਮ ਨਾਮ ਜਪ ਦਿਨ ਸਰਾਤ, ਗੁਰਮੁਖ ਹਰ ਧਨ ਜਾਨ।
ਰਹਾਓ ਬਿਸਰਾਮ ਦੇ ਕੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਭੁੱਲੜ ਮਨ ਨੂੰ ਉਪਦੇਸ਼ ਦਿੰਦੇ ਹਨ, ਰਾਮ ਨਾਮ ਜਪ ਦਿਨ ਸਰਾਤ, ਕਿ ਐ ਮਨਾ ਤੂੰ ਦਿਨ ਰਾਤ ਵਾਹਿਗੁਰੂ ਦਾ ਨਾਮ ਜਪਿਆ ਕਰ। ਜੇ ਤੂੰ ਆਖੇ ਮੈਂ ਦਿਨੇ ਕੰਮ ਕਰਦਾ, ਫਿਰ ਰਾਤ ਨੂੰ ਜਪ ਲਿਆ ਕਰ। ਜੇ ਰਾਤ ਨੂੰ ਕੰਮ ਕਰਦਾ, ਦਿਨੇ ਜਪ ਲਿਆ ਕਰ। ਜਦੋਂ ਵੀ ਸਮਾਂ ਮਿਲੇ ਨਾਮ ਜਪਣਾ ਚਾਹੀਦਾ ਹੈ। ਗੁਰਮੁਖ ਹਰ ਤਨ ਜਾਣ ਤੇ ਨਾਲ ਇਸ ਗੱਲ ਨੂੰ ਵੀ ਜਾਣ ਤੇ ਵਾਹਿਗੁਰੂ ਦਾ ਨਾਮ ਰੂਪੀ ਧਨ ਗੁਰੂ ਦੀ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦਾ ਹੈ।
ਸਭ ਸੁੱਖ ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ।
ਲੋ ਸੰਤਾਂ ਦੀ ਸਭਾ ਦੇ ਵਿੱਚ, ਸੰਤਾਂ ਦੀ, ਮਹਾਂਪੁਰਖਾਂ ਦੀ ਸੰਗਤ ਵਿੱਚ ਮਿਲ ਕੇ ਇਹ ਗਿਆਨ ਸਾਨੂੰ ਹਾਸਲ ਹੋਇਆ ਹੈ। ਉਹ ਕੀ? ਸਭ ਸੁੱਖ ਹਰ ਰਸ ਭੋਗਣੇ, ਵੀ ਵਾਹਿਗੁਰੂ ਦੇ ਨਾਮ ਰਸ ਦੇ ਭੋਗਣ ਦੇ ਵਿੱਚ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ। ਜਦੋਂ ਵਾਹਿਗੁਰੂ ਦੇ ਨਾਮ ਦਾ ਰਸ ਪ੍ਰਾਪਤ ਹੋ ਜਾਵੇ, ਸੰਸਾਰ ਦੇ ਸਾਰੇ ਸੁੱਖ ਉਸ ਨੂੰ ਪ੍ਰਾਪਤ ਹੋ ਜਾਂਦੇ ਨੇ। ਇੱਕ ਥਾਂ 'ਤੇ ਗੁਰੂ ਅਰਜਨ ਦੇ ਮਹਾਰਾਜ ਦੇ ਬਚਨ ਹਨ, ਰਾਜ ਲੀਲਾ ਤੇਰਾ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਜਿੰਨੇ ਰਾਜਿਆਂ ਦੇ ਸੁੱਖ ਨੇ, ਰਾਜ ਲੀਲਾ ਦੇ ਸੁੱਖ ਨੇ, ਉਹ ਸਾਰੇ ਨਾਮ ਦੇ ਵਿੱਚੋਂ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ। ਇਸ ਲਈ ਸੰਤਾਂ ਦੀ ਸਭਾ ਸੰਗਤ ਵਿੱਚ ਮਿਲ ਕੇ ਇਹ ਵੀ ਸਾਨੂੰ ਗਿਆਨ ਪ੍ਰਾਪਤ ਹੋ ਗਿਆ ਹੈ ਵੀ ਵਾਹਿਗੁਰੂ ਦੇ ਨਾਮ ਰਸ ਭੋਗਣ ਦੇ ਅੰਦਰ ਸਾਰੇ ਸੁੱਖ ਸਾਨੂੰ ਪ੍ਰਾਪਤ ਹੋ ਜਾਂਦੇ ਹਨ।
ਨਿਤ ਅਹਿਨਸ ਹਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ।
ਹਜ਼ੂਰ ਕਹਿੰਦੇ ਨੇ ਅਸੀਂ ਹਮੇਸ਼ਾ ਲਈ ਰਾਤ ਦਿਨ ਇੱਕ ਰਸ ਵਾਹਿਗੁਰੂ ਪਰਮੇਸ਼ਰ ਨੂੰ ਸੇਵਿਆ ਹੈ, ਭਾਵ ਉਸਦਾ ਸਿਮਰਨ ਕੀਤਾ ਹੈ। ਕਿਵੇਂ? ਸਤਿਗੁਰ ਦੀਆ ਨਾਮ, ਵੀ ਸਤਿਗੁਰੂ ਨੇ ਸਾਨੂੰ ਨਾਮ ਦੇ ਦਿੱਤਾ ਤੇ ਨਾਲ ਇਹ ਕਹਿ ਦਿੱਤਾ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕਹਿ ਸਦਕਾਮ, ਵੀ ਗੁਰਸਿੱਖਾ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ, ਕੋਈ ਸਮਾਂ ਖਾਲੀ ਨਹੀਂ ਜਾਣ ਦੇਣਾ। ਬਸ ਉਹ ਸਤਿਗੁਰੂ ਦੇ ਬਖਸ਼ੇ ਨਾਮ ਦੁਆਰਾ ਰਾਤ ਦਿਨ ਅਸੀਂ ਵਾਹਿਗੁਰੂ ਦਾ ਸਿਮਰਨ ਕਰ ਰਹੇ ਹਾਂ।
ਕੂਕਰ ਕੂੜ ਕਮਾਈਐ ਗੁਰ ਨਿੰਦਾ ਪਚੈ ਪਛਾਣ।
ਹਜ਼ੂਰ ਕਹਿੰਦੇ ਨੇ ਦੂਜੇ ਪਾਸੇ ਪਹਿਲਾਂ ਤੇ ਇਸ ਮਨ ਨੂੰ ਲੋਭੀ ਆਖਿਆ ਸੀ ਤੇ ਹੁਣ ਕੁੱਤੇ ਵਿੱਚ ਲੋਭ ਦਾ ਗੁਣ ਮੁੱਖ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਕੂਕਰ ਕੂੜ ਕਮਾਇਆ, ਜਿਹੜੇ ਕੁੱਤੇ ਵਰਗੇ ਲੋਭੀ ਪੁਰਖ ਨੇ ਉਹ ਤੇ ਝੂਠ ਦੀ ਕਮਾਈ ਕਰਦੇ ਨੇ, ਝੂਠ ਬੋਲ ਬੋਲ ਕੇ ਉਹ ਲੋਕਾਂ ਦਾ ਹੱਕ ਖੋਹਦੇ ਨੇ। ਗੁਰ ਨਿੰਦਾ ਪਚੈ ਪਛਾਣ, ਤੇ ਫਿਰ ਨਾਲ ਹੀ ਗੁਰੂ ਦੀ ਨਿੰਦਿਆ ਕਰ ਕਰਕੇ ਉਸ ਨਿੰਦਿਆ ਦੀ ਨਿੰਮ ਖਾਣ ਦੇ ਵਿੱਚ ਆਪ ਹੀ ਉਹ ਸੜਦੇ ਗਲਦੇ ਨੇ ਤੇ ਦੂਜਿਆਂ ਨੂੰ ਵੀ ਉਹਦੇ ਵਿੱਚ ਪਾ ਕੇ ਸਾੜਦੇ ਗਾਲਦੇ ਰਹਿੰਦੇ ਨੇ। ਗੁਰ ਨਿੰਦਾ ਪਚੈ ਪਛਾਣ, ਵੀ ਜਿਹੜੀ ਗੁਰੂ ਦੀ ਨਿੰਦਿਆ ਹੈ ਇੱਕ ਲੂਣ ਦੀ ਖਾਣ ਹੈ, ਇਹਦੇ ਵਿੱਚ ਉਹ ਆਪ ਵੀ ਪੈ ਕੇ ਸੜਦੇ ਗਲਦੇ ਨੇ, ਦੂਜਿਆਂ ਨੂੰ ਵੀ ਸਾੜਦੇ ਗਲਦੇ ਹਨ।
ਪਰਮੇ ਪੂਲਾ ਦੁੱਖ ਕਣੋ ਜਮ ਮਾਰ ਕਰੈ ਖੁਲਹਾਨ।
ਹਜ਼ੂਰ ਕਹਿੰਦੇ ਭਰਮ ਦੇ ਵਿੱਚ ਭੁੱਲਿਆ ਹੋਇਆ ਇਹ ਜੀਵ ਦੁੱਖ ਕਣੋ ਬਹੁਤਾ ਦੁੱਖ ਭੋਗਦਾ ਹੈ, ਜਮ ਮਾਰ ਕਰੈ ਖੁਲਹਾਨ, ਤੇ ਜਿਹੜਾ ਜਮ ਹੈ ਇਸ ਨੂੰ ਮਾਰ ਮਾਰ ਕੇ ਕਰੈ ਖੁਲਹਾਨ, ਖੁੱਲ ਦਾ ਅਰਥ ਹੈ ਚੰਗੀ ਤਰ੍ਹਾਂ ਇਸ ਨੂੰ ਨਸ਼ਟ ਕਰ ਦਿੰਦਾ, ਨਾਸ਼ ਕਰ ਦਿੰਦਾ ਹੈ। ਅਤੇ ਜਾਂ ਹਿੰਦੀ ਦਾ ਸ਼ਬਦ ਹੈ ਖਲਹਾਣ, ਖਲਹਾਣ ਦਾ ਅਰਥ ਹੁੰਦਾ ਵੀ ਗਾਹ ਪਾਉਣਾ, ਜਿਹੜਾ ਜਮ ਮਾਰ ਮਾਰ ਕੇ ਇਸਦਾ ਗਾਹ ਪਾ ਦਿੰਦਾ ਹੈ, ਭਾਵ ਇਸ ਦੀ ਜਮ ਮਾਰ ਮਾਰ ਕੇ ਔਰ ਇਸ ਨੂੰ ਐਨ ਭੋਂ ਕਰ ਦਿੰਦਾ ਹੈ, ਇਸਦਾ ਮਲੀਆ ਮੇਟ ਕਰ ਦਿੰਦਾ ਹੈ।
ਮਨਮੁਖ ਸੁੱਖ ਨਾ ਪਾਈਐ ਗੁਰਮੁਖ ਸੁੱਖ ਸੁਭਾਨ।
ਜਿਹੜਾ ਮਨਮੁਖ ਆਦਮੀ ਹੈ ਉਹਨੂੰ ਕਦੇ ਵੀ ਆਤਮਕ ਸੁੱਖ ਨਹੀਂ ਪ੍ਰਾਪਤ ਹੋ ਸਕਦਾ, ਤੇ ਗੁਰਮੁਖ ਸੁੱਖ ਸੁਭਾਨ, ਜਿਹੜੇ ਗੁਰਮੁਖ ਨੇ ਉਹਨਾਂ ਨੂੰ ਸੁਭਾਨ ਦਾ ਅਰਥ ਹੈ ਸੁਭਾਨ ਸ਼ਬਦ ਤੋਂ, ਸੁਭਾਨ ਸ਼ਬਦ ਵੀ ਉਹਨਾਂ ਨੂੰ ਵਾਹਿਗੁਰੂ ਦਾ ਅਸਚਰਜ ਸੁੱਖ ਪ੍ਰਾਪਤ ਹੋ ਜਾਂਦਾ ਹੈ।
ਇੱਥੇ ਤੰਦ ਪਟਾਈਐ ਸੱਚ ਲਿਖਤ ਪਰਵਾਨ।
ਜਿਹੜੇ ਮਨਮੁਖ ਬੰਦੇ ਨੇ ਉਹ ਤਾਂ ਇੱਥੇ ਧੰਦਾ ਹੀ ਪਟਦੇ ਰਹਿੰਦੇ ਨੇ, ਉਹ ਤੇ ਫਜ਼ੂਲ ਕੰਮ ਕਰਦੇ ਰਹਿੰਦੇ ਨੇ, ਤੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਤਾਂ ਸੱਚੀ ਲਿਖਤ ਹੀ ਪ੍ਰਵਾਨ ਹੁੰਦੀ ਹੈ, ਉਹ ਗੁਰਮੁਖਾਂ ਦੇ ਪਾਸ ਹੁੰਦੀ ਹੈ।
ਹਰ ਸੱਜਣ ਗੁਰ ਸੇਵ ਦਾ ਗੁਰ ਕਰਨੀ ਪ੍ਰਧਾਨ।
ਜਿਹੜਾ ਹਰੀ ਦਾ ਸੱਜਣ, ਹਰੀ ਦਾ ਸੱਜਣ ਮਿੱਤਰ ਕੌਣ ਹੈ? ਨਾਮ ਜਪਣ ਵਾਲਾ ਮਹਾਂਪੁਰਖ, ਉਹ ਤੇ ਹਮੇਸ਼ਾ ਲਈ ਗੁਰੂ ਦੀ ਹੀ ਸੇਵਾ ਕਰਦਾ ਹੈ, ਗੁਰੂ ਨੂੰ ਪਰਮੇਸ਼ਰ ਰੂਪ ਜਾਣ ਕੇ ਗੁਰਮੁਖ ਗੁਰੂ ਦੀ ਸੇਵਾ ਕਰਦਾ ਹੈ, ਤੇ ਗੁਰ ਕਰਨੀ ਪ੍ਰਧਾਨ, ਤੇ ਗੁਰੂ ਦੀ ਕਰਨੀ ਨੂੰ ਹੀ ਪ੍ਰਧਾਨ ਸਮਝਦਾ। ਜੋ ਗੁਰੂ ਮਹਾਰਾਜ ਸਾਨੂੰ ਕਰਨ ਲਈ ਆਗਿਆ ਦਿੰਦੇ ਨੇ, ਉਸ ਗੁਰੂ ਦੀ ਕਰਨੀ ਨੂੰ, ਗੁਰੂ ਦੀ ਰੀਤ ਨੂੰ ਹਮੇਸ਼ਾ ਲਈ ਪ੍ਰਧਾਨ ਸਮਝਦਾ ਹੈ।
ਨਾਨਕ ਨਾਮ ਨਾ ਵਿਸਰੈ ਕਰਮ ਸੱਚੈ ਨਿਸ਼ਾਨ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਅੰਤਲੀ ਪੰਕਤੀ ਵਿੱਚ ਫਰਮਾਉਂਦੇ ਨੇ, ਗੁਰਮੁਖੋ ਉਹਨਾਂ ਮਹਾਂਪੁਰਖਾਂ ਨੂੰ ਕਦੇ ਵਾਹਿਗੁਰੂ ਦਾ ਨਾਮ ਨਹੀਂ ਭੁੱਲਦਾ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਕਰਮ ਸੱਚਾ ਨਿਸ਼ਾਨ, ਤੇ ਵਾਹਿਗੁਰੂ ਦੀ ਸੱਚੀ ਕਰਮ ਬਖਸ਼ਿਸ਼ ਦੁਆਰਾ ਉਹਨਾਂ ਦੇ ਮੱਥੇ ਤੇ ਸੱਚਾ ਹੀ ਨਿਸ਼ਾਨ ਪ੍ਰਵਾਨਗੀ ਦਾ ਪੈ ਜਾਂਦਾ ਹੈ। ਜਿਹੜੇ ਹਰ ਵੇਲੇ ਸਿਮਰਨ ਕਰਦੇ ਨੇ, ਫਿਰ ਉਹਨਾਂ ਦੇ ਮੱਥੇ ਤੇ ਵਾਹਿਗੁਰੂ ਦੀ ਨਦਰੇ ਕਰਮ ਦੁਆਰਾ ਐਸਾ ਨਿਸ਼ਾਨ ਪੈ ਜਾਂਦਾ ਹੈ ਵੀ ਇਹ ਹੁਣ ਪ੍ਰਵਾਨ ਨੇ, ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਮਕਬੂਲ ਨੇ। ਇਹ ਜਿਹੜਾ ਪ੍ਰਵਾਨਗੀ ਦਾ ਚਿੰਨ ਹੈ ਉਹਨਾਂ ਦੇ ਸਿਰ ਤੇ ਪੈਂਦਾ, ਜਿਹੜੇ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਉਪਦੇਸ਼ ਬਖਸ਼ੇ ਹਨ। ਅਸਲੀ ਜਿਹੜਾ ਸਿਧਾਂਤ ਇਹੀ ਹੈ, ਗੁਰਮੁਖਾਂ ਤੇ ਮਨਮੁਖਾਂ ਦੀ ਵਿਵੇਚਨਾ ਹੀ ਸਤਿਗੁਰੂ ਨੇ ਕੀਤੀ ਹੈ, ਵੀ ਇੱਕ ਪਾਸੇ ਗੁਰਮੁਖ ਨੇ ਦੂਜੇ ਪਾਸੇ ਮਨਮੁਖ ਨੇ, ਤੇ ਜਿਹੜੇ ਮਨਮੁਖ ਨੇ ਉਹ ਤੇ ਲੋਭ ਦੇ ਵਸ਼ ਹਮੇਸ਼ਾ ਲਈ ਝੂਠ ਬੋਲਦੇ ਨੇ ਤੇ ਗੁਰੂ ਦੀ ਨਿੰਦਿਆ ਵੀ ਕਰਦੇ ਨੇ। ਦੂਸਰੇ ਪਾਸੇ ਭਾਈ ਗੁਰਮੁਖ ਨੇ ਨਾਨਕ ਨਾਮ ਨਾ ਵਿਸਰੈ, ਉਹ ਹਮੇਸ਼ਾ ਨਾਮ ਨਾਲ ਜੁੜੇ ਰਹਿੰਦੇ ਨੇ, ਉਹਨਾਂ ਨੂੰ ਕਦੇ ਵੀ ਵਾਹਿਗੁਰੂ ਦਾ ਨਾਮ ਨਹੀਂ ਵਿਸਰਦਾ। ਇਸੇ ਲਈ ਉਸ ਵਾਹਿਗੁਰੂ ਦੀ ਸੱਚੀ ਕਿਰਪਾ ਦਾ ਨਿਸ਼ਾਨ ਉਹਨਾਂ ਦੇ ਮੱਥੇ 'ਤੇ ਪੈ ਜਾਂਦਾ ਅਤੇ ਵਾਹਿਗੁਰੂ ਦੇ ਦਰ ਪ੍ਰਵਾਨ ਹੋ ਜਾਂਦੇ ਨੇ। ਜਿੰਨੀ ਨਾਮ 'ਤੇ ਆਇਆ ਗਏ ਮਸਕਤ ਕਾਲ, ਨਾਨਕ 'ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ, ਇਹ ਅਵਸਥਾ, ਇਹ ਦਰਗਾਹੀ ਸਨਮਾਨ, ਇਹ ਇੱਕ ਬਖਸ਼ਿਸ਼ ਦਾ ਨਿਸ਼ਾਨ ਉਹਨਾਂ ਦੇ ਸਿਰ 'ਤੇ ਪੈਂਦਾ ਹੈ। ਸਤਿਗੁਰੂ ਮਿਹਰ ਕਾਰਨ ਇਹ ਸਿੱਖਿਆ ਸਾਡੇ ਹਿਰਦੇ ਵਿੱਚ ਵਸੇ, ਹੋਈਆਂ ਭੁੱਲਾਂ ਚੁੱਕਾਂ ਸੰਗਤ ਨੇ ਖਿਮਾ ਕਰਨੀਆਂ।
ਹਰ ਸੱਜਣ ਗੁਰ ਸੇਵ ਦਾ ਗੁਰ ਕਰਨੀ ਪ੍ਰਧਾਨ, ਨਾਨਕ ਨਾਮ ਨਾ ਵਿਸਰੈ ਕਰਮ ਸੱਚੈ ਨਿਸ਼ਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।